मर्द की बिन सुविनाशा जिस छूटे त्रुटि किस निज घर वासा
Thank you.
मिल भय
में युद्ध विचार है अनित जीवत दिशे देह अनित नामित रहे जीवत दिशे इस सर पर मरना नामित रहे दिन ते सर पर पसीरा दिन ते सर पर पसीरा जा सकता असी जीवन के दो किनारे मन के पार निश्चित कर लिया ते असी समझिया उरार है जीवन का आरंभ पार है मौत दे पीड़ा तो अगे बदला तो मैं बस की किसी ख्याल करो पार किसे किनारे नू निश्चित नहीं किया जा सकता पार केवल साड़ी पहुंच ते सीमित है जिथे असी खलोते हैं कोई आखे पार की है यो दूजे किनारे वाला हाथ कर देगा आखी का वह पार है असि इस किनारे ते खड़ोते साडे लिए पार है ते जे भला कोई उस पासे खड़ोता होवे जिन्हों असी पार आख ले ये भला उस किनारे कोई खलोता होवे उनकी पहुंच उधर होवे ਉਹਦੇ ਕੋਲੋਂ ਕੋਈ ਪੁੱਛੇ ਪਾਰ ਕਿਹੜਾ ਹੈ। ਉਹ ਸਾਡੇ ਕਿਨਾਰੇ ਵੱਲ ਜਿਹਨੂੰ ਅਸੀਂ ਉਡਾਰ ਆਖ ਰਹੇ ਸਾਂ, ਉਹ ਉਹਦੇ ਵੱਲ ਹੱਥ ਕਰ ਦੇਗਾ ਤੇ ਆਖੇਗਾ ਉਹ ਪਾਰ ਹੈ। ਇਹਦਾ ਮਤਲਬ ਕਿਨਾਰਾ ਕੋਈ ਪਾਰ ਨਹੀਂ, ਕੋਈ ਕਿਨਾਰਾ ਪਾਰ ਨਹੀਂ, ਕਿਸੇ ਕਿਨਾਰੇ ਨੂੰ ਪਾਰ ਨਹੀਂ ਆਖਿਆ ਜਾ ਸਕਦਾ। ਸਾਡੀ ਪਹੁੰਚ ਤੇ ਸੀਮਤ ਹੈ, ਅਸੀਂ ਕਿੱਥੇ ਖਲੋਤੇ ਹਾਂ। ਦੂਜਾ ਕਿਨਾਰਾ ਪਾਰ ਹੈ, ਬਾਏ ਨਹੀਂ ਇਸੇ ਤਰ੍ਹਾਂ। ਜੀਵਨ ਤੇ ਮੌਤ, ਜਨਮ ਤੇ ਮੌਤ ਦੋ ਕਿਨਾਰੇ ਨੇ ਜਿਹਦੇ ਦਰਮਿਆਨ ਵਿੱਚ ਦੁਨੀਆ ਦਾ ਹਰ ਜੀਵ ਘਿਰਿਆ ਹੋਇਆ ਹੈ। ਹੁਣ ਦੇਖਣਾ ਇਹ ਹੈ ਕਿ ਇਹਦੀ ਪਹੁੰਚ ਕਿਸ ਕਿਨਾਰੇ ਤੇ ਹੈ, ਕਿਸ ਕਿਨਾਰੇ ਤੇ। ਜਿੱਥੇ ਇਹਦੀ ਪਹੁੰਚ ਹੈ ਉਹ ਹੀ ਇਸਦਾ ਉਰਾਰ ਹੈ, ਜਿੱਥੇ ਇਹਦੀ ਪਹੁੰਚ ਨਹੀਂ ਉਹ ਪਾਰ ਹੈ। ਜਿੱਥੇ ਇਸਦੀ ਪਹੁੰਚ ਹੈ ਉੱਥੇ ਇਹਦਾ ਜੀਵਨ ਹੈ, ਜਿੱਥੇ ਇਹਦੀ ਪਹੁੰਚ ਨਹੀਂ ਉੱਥੇ ਇਹਦੀ ਮੌਤ ਹੈ। ਪਾਰ ਕਿਨਾਰਾ ਉਸਨੂੰ ਅੱਖੇਗਾ। ਹੁਣ ਐਸਾ ਕੋਈ ਮਨੁੱਖ ਮਹਾਂਬਲਵਾਨ ਹੋਵੇ ਜਿਹਦੀ ਦੋਵਾਂ ਪਾਸੇ ਪਹੁੰਚ ਹੋਵੇ, ਖਿਆਲ ਕਰਿਓ ਕੁਛ ਬਲਵਾਨ ਲੋਕ ਨੇ ਜਿਨ੍ਹਾਂ ਨੂੰ ਤਰਨਾ ਆਉਂਦਾ ਹੈ, ਕੁਛ ਬਲਵਾਨ ਲੋਕ ਨੇ ਜਿਨ੍ਹਾਂ ਦਾ ਦਰਮਿਆਨ ਦਾ ਵਹਿਣ ਕੁਛ ਨਹੀਂ ਵਿਗਾੜ ਸਕਦਾ। ਉਹਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਛੈਲ ਲੰਘਦੇ ਪਾਰ, ਛੈਲ ਲੰਘਦੇ ਪਾਰ ਗੋਰੀ ਮਨ ਧੀਰਿਆ। ਛੈਲ ਕਿਹਨੂੰ ਕਹਿੰਦੇ ਨੇ? ਜਵਾਨ ਨੂੰ। ਆਪਾਂ ਆਖਦੇ ਹਾਂ ਫਲਾਣਾ ਛੈਲ ਛਬੀਲਾ ਹੈ, ਜਵਾਨ। ਕਹਿੰਦੇ ਕਿ ਜਿਹਦੇ ਬਾਜ਼ੂਆਂ ਵਿੱਚ ਬਲ ਸੀ, ਜਿਹੜਾ ਬਲਵਾਨ ਸੀ, ਜਿਹੜਾ ਇਹਨਾਂ ਉੱਠ ਰਹੀਆਂ ਲਹਿਰਾਂ ਤੋਂ, ਉੱਠ ਰਹੀਆਂ ਤਾਂਗਾਂ ਤੋਂ ਘਬਰਾਉਂਦਾ ਨਹੀਂ ਸੀ, ਉਹਨੇ ਇਹਨਾਂ ਨਾਲ ਦੋ ਹੱਥ ਕੀਤੇ, ਪਾਰ ਹੋ ਗਿਆ। ਹੁਣ ਜਦੋਂ ਪਾਰ ਹੋ ਗਿਆ ਉਹਦੇ ਕੋਲੋਂ ਕੋਈ ਪੁੱਛੇ ਉਰਾਰ ਕੀ, ਉਹ ਆਖੇਗਾ ਇਹ ਉਰਾਰ ਹੈ। ਮੈਂ ਹੁਣ ਅਰਜ਼ ਕੀਤੀ ਸੀ ਜਾਂ ਜਿੱਥੇ ਖਲੋਤਾ ਉੱਥੇ ਹੀ ਹੁੰਦਾ ਉਰਾਰ ਹੈ। ਜਿੰਨੀ ਦੇਰ ਪਾਰ ਹੋਣ ਦੀ ਉਹਦੇ ਕੋਲ ਸ਼ਕਤੀ ਨਹੀਂ ਸੀ ਨਾ, ਉਨੀ ਦੇਰ ਉਹਦੇ ਵਾਸਤੇ ਉਹ ਕਿਨਾਰਾ ਪਾਰ ਸੀ। ਜਿੰਨੀ ਦੇਰ ਉਹ ਬਲਵਾਨ ਨਹੀਂ ਸੀ ਨਾ, ਉਹਦੇ ਬਾਜ਼ੂਆਂ ਵਿੱਚ ਬਲ ਨਹੀਂ ਸੀ ਕਿ ਉਹ ਪਾਰਲੇ ਕਿਨਾਰੇ ਨੂੰ ਛੋਹ ਸਕੇ, ਉਨੀ ਦੇਰ ਉਹ ਕਹਿੰਦਾ ਸੀ ਪਾਰ ਹੈ। ਜਿਸ ਵੇਲੇ ਛੈਲ ਲਗਾਉਂਦੇ ਪਾਰ, ਉਹ ਬਲਵਾਨ ਪੁਰਸ਼ ਪਾਰ ਹੋ ਗਿਆ। ਜਦੋਂ ਕਿਨਾਰੇ ਅਗਲੇ ਤੇ ਪੁੱਛਿਆ, ਹੁਣ ਉਹਨੂੰ ਕੋਈ ਪੁੱਛੇ ਉਰਾਰ ਕਿਹੜਾ ਹੈ, ਉਹ ਆਖੇਗਾ ਉਰਾਰ ਹੈ ਜਿਹਨੂੰ ਪਾਰ ਕਹਿੰਦਾ ਸੀ। ਇੱਕ ਐਗਜ਼ਾਮਪਲ ਦੇ ਰਿਹਾ, ਜੀਵਨ ਤੇ ਬਹੁਤ ਕੀ ਹੈ, ਉਰਾਰ ਤੇ ਪਾਰ ਦੇ ਦੋ ਕਿਨਾਰੇ। ਜਿਹੜੇ ਉਰਾਰ ਦੇ ਖਲੋਤੇ ਨੇ ਪਾਰ, ਜਿਹਨਾਂ ਦੀ ਪਹੁੰਚ ਕੋਈ ਨਹੀਂ, ਉਹ ਮੌਤ ਨੂੰ ਪਾਰ ਆਖੀ ਜਾਂਦੇ ਨੇ। ਤੇ ਜਿਹਨਾਂ ਦੀ ਮੌਤ ਤੱਕ ਪਹੁੰਚ ਹੋ ਗਈ, ਜਿਹਨਾਂ ਨੇ ਮੌਤ ਨੂੰ ਨੇੜਿਓਂ ਹੋ ਕੇ ਦੇਖ ਲਿਆ, ਜਿਹੜੇ ਉੱਥੇ ਤੱਕ ਪਹੁੰਚ ਗਏ ਨੇ, ਉਹਨਾਂ ਨੂੰ ਕੋਈ ਆਖੇ ਪਾਰ ਕਿਹੜਾ, ਉਹ ਕਹਿ ਗਿਆ ਨਹੀਂ ਇਹ ਉਰਾਰ ਹੈ, ਮੇਰਾ ਜੀਵਨ ਹੀ ਇਹ ਹੈ। ਜਿਹਨੂੰ ਕਦੀ ਮੌਤ ਆਖਦਾ ਸੀ ਉਹਨੂੰ ਜੀਵਨ ਆਖਣ ਲੱਗ ਪਿਆ, ਜਿਹਨੂੰ ਕਦੀ ਪਾਰ ਆਖਦਾ ਸੀ ਉਹਨੂੰ ਉਰਾਰ ਕਹਿਣ ਲੱਗ ਪਿਆ। ਕਿਨਾਰਾ ਨਿਸ਼ਚਿਤ ਨਹੀਂ, ਤੇਰੀ ਪਹੁੰਚ ਤੇ ਨਿਰਭਰ ਹੈ। ਜਿਹਨੂੰ 10 ਮਿੰਟ ਪਹਿਲਾਂ ਤੂੰ ਪਾਰ ਕਹਿੰਦਾ ਸੀ, ਹੁਣ ਉਰਾਰ ਆਖ ਲਿਆ, ਕਿਉਂਕਿ ਤੇਰੀ ਪਹੁੰਚ ਉੱਥੇ ਹੋਵੇਗੀ। ਤੇ ਜੀਵਨ ਤੇ ਮੌਤ ਦੀ ਵੀ ਇਹੋ ਪਰਿਭਾਸ਼ਾ ਹੈ, ਜਿੰਨੀ ਦੇਰ ਮੌਤ ਤੱਕ ਮਨੁੱਖ ਦੀ ਪਹੁੰਚ ਨਹੀਂ, ਓਨੀ ਦੇਰ ਉਹ ਆਖਦਾ ਹੈ ਉਹ ਪਾਰ ਹੈ, ਮੌਤ ਹੈ। ਤੇ ਜਦੋਂ ਪਹੁੰਚ ਹੋ ਜਾਂਦੀ, ਬਾਬਾ ਕਬੀਰ ਜੀ ਨੇ ਗੱਲ ਆਖੀ ਨਾ, ਕਹਿਣ ਲੱਗੇ ਜਿਸ ਮਰਨ ਤੇ ਜਗ ਡਰੇ, ਮੇਰੇ ਮਨ ਆਨੰਦ। ਹੁਣ ਉਹ ਮੇਰਾ ਉਰਾਰ ਹੋ ਗਿਆ। ਦੇਖਿਆ ਜੀ ਆਨੰਦ ਤਾਂ ਖੁਸ਼ੀਆਂ ਦੇ ਘਰ ਵਿੱਚ ਹੀ ਹੁੰਦਾ ਨਾ, ਕਹਿੰਦੇ ਕਿਸੇ ਸੋਗ ਦੇ ਕਿਸੇ ਮੌਤ ਦੇ ਘਰ ਵਿੱਚ ਵੀ ਆਨੰਦ ਵੇਖਿਆ ਜੀ। ਪਰ ਬਾਬਾ ਕਵੀ ਜੀ ਨੇ ਆਖ ਦਿੱਤਾ ਕਹਿਣ ਲੱਗੇ ਜਿਸ ਮਰਨ ਤੇ ਜਗ ਦੇ ਮੇਰੇ ਮਨ ਆਨੰਦ, ਮਰਨੋ ਮਰਨ ਕਹੇ ਸਭ ਕੋਈ, ਮਰਨੋ ਮਰਨ ਕਹੇ ਸਭ ਕੋਈ, ਸੇ ਜੇ ਮਰੇ ਸੇ ਜੇ ਮਰੇ ਅਮਰ ਹੋਏ ਸੋਈ, ਸੇ ਜੇ ਮਰੇ ਅਮਰ ਹੋਏ ਸੋਈ, ਮਰ ਤੋ ਮਰਤਾ ਜਗ ਮੂਆ, ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣੇ। ਬਸ ਕਿਉਂਕਿ ਕਿਸੇ ਦੀ ਪਹੁੰਚ ਨਹੀਂ ਹੋਈ ਇਸ ਲਈ ਉਹ ਕਿਨਾਰਾ ਪਾਰਲਾ ਬਣਿਆ ਹੋਇਆ ਹੈ। ਕਿਸੇ ਦੀ ਪਹੁੰਚ ਨਹੀਂ ਹੋਈ ਇਸ ਲਈ ਉਹ ਮੌਤ ਬਣੀ ਹੋਈ ਹੈ। ਦੁਨੀਆਂ ਦੇ ਲੋਕ ਮੌਤ ਤੋਂ ਡਰ ਰਹੇ ਨੇ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਜਗ ਮਰਨ ਨਾ ਭਾਇਆ। ਸੰਸਾਰ ਦੇ ਲੋਕਾਂ ਨੂੰ ਮੌਤ ਚੰਗੀ ਨਹੀਂ ਲੱਗੀ ਕਿਉਂਕਿ ਪਾਰਲਾ ਕਿਨਾਰਾ ਜੋ ਹੋਇਆ ਉਹ ਪਲਿਆ। ਬਲ ਤੇਰੇ ਆਪਣੇ ਬਾਜ਼ੂਆਂ ਵਿੱਚ ਕੋਈ ਨਹੀਂ ਉਹਨੂੰ ਪਾਰਲਾ ਕਿਨਾਰਾ ਆਖੀ ਜਾਣਾ। ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਜਗ ਮਰਨ ਨਾ ਭਾਇਆ, ਨਿਤ ਆਪ ਲੁਕਾਇਆ। ਹਮੇਸ਼ਾ ਆਪਣੇ ਆਪ ਨੂੰ ਲੁਕਾਉਂਦਾ ਫਿਰਦਾ ਕਿਤੇ ਮੌਤ ਨਾ ਆ ਜਾਏ ਕਿਉਂਕਿ ਮੌਤ ਵਿੱਚ ਇਹਨੂੰ ਆਨੰਦ ਨਹੀਂ ਦਿਸਦਾ। ਪਾਰਲਾ ਕਿਨਾਰਾ ਹੈ ਤੇ ਜਿਨ੍ਹਾਂ ਨੇ ਮੌਤ ਤੱਕ ਪਹੁੰਚ ਪੈਦਾ ਕਰ ਲਈ ਆ ਜਿਹੜੇ ਦਿਨ ਚੱਲ ਰਹੇ ਨੇ ਨਾ, ਆ ਜਿਹਨਾਂ ਦਿਹਾੜਿਆਂ ਵਿੱਚੋਂ ਲੰਘ ਰਹੇ ਹੋ, ਇਹ ਦਿਹਾੜੇ ਕਰੀਬ ਕਰੀਬ ਸਾਰੇ ਹੀ ਐਸੇ ਇਤਿਹਾਸਾਂ ਨਾਲ ਸੰਬੰਧਿਤ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ, ਭਾਈ ਮਤੀਦਾਸ ਦੀ ਸ਼ਹੀਦੀ, ਸਤੀਦਾਸ ਦੀ ਸ਼ਹੀਦੀ, ਭਾਈ ਦਿਆਲੇ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰੀ ਦੀ ਸ਼ਹੀਦੀ, ਪੈਸੇ ਦੇਣ ਉਹਨਾਂ ਲੋਕਾਂ ਦੇ ਜੀਵਨ ਤੇ ਦਿਹਾੜੇ ਨੇ ਜਿਨ੍ਹਾਂ ਨੇ ਮੌਤ ਨੂੰ ਪਾ ਲਿਆ, ਸਮਝ ਲਿਆ। ਹੁਣ ਮੌਤ ਵੀ ਉਹਨਾਂ ਲਈ ਜੀਵਨ ਬਣ ਗਈ ਹੈ। ਗੁਣੇ ਸਿੰਘ ਬਾਣੀ ਖਿਆਲ ਦੇ ਦਿੱਤਾ ਕਹਿਣ ਲੱਗੇ ਜਿਹੜੇ ਲੋਕ ਕੇਵਲ ਸਰੀਰ ਤੱਕ ਜਿਉਂਦੇ ਨੇ ਨਾ, ਦੁਨੀਆਂ ਦੇ ਸਰੀਰ ਦੇ ਦਿਸਣ ਵਾਲੇ ਪਦਾਰਥਾਂ ਵਿੱਚ ਹੀ ਆਪਣਾ ਜੀਵਨ ਸਮਝਦੇ ਨੇ, ਸਮਝ ਲਓ ਉਹ ਜ਼ਰੂਰ ਮਰ ਜਾਂਦੇ ਨੇ। ਉਹ ਜ਼ਰੂਰ ਕਿਉਂਕਿ ਦਿਸਣ ਵਾਲੀ ਚੀਜ਼ ਖਤਮ ਹੋਣੀ ਹੈ, ਉਹ ਸਰੀਰ ਵੀ ਦਿਸਦਾ ਹੈ, ਪਦਾਰਥ ਵੀ ਦਿਸਦੇ ਨੇ, ਮਹਲ ਮਾੜੀਆਂ ਵੀ ਦਿਸਦੀਆਂ ਨੇ, ਸੁੱਖਾਂ ਤੇ ਆਰਾਮ ਦੇ ਸਾਧਨ ਵੀ ਦਿਸਦੇ ਨੇ, ਦੌਲਤ ਦੇ ਅੰਬਾਰ ਬੈਂਕ ਬੈਲੈਂਸ ਵੀ ਦਿਸਦੇ ਨੇ। ਇਹ ਜਿੰਨੀਆਂ ਚੀਜ਼ਾਂ ਦਿਸਣ ਵਾਲੀਆਂ ਨੇ ਨਾ ਉਹ ਸਾਰੀਆਂ ਵੀ ਦਿਸਦੀਆਂ ਨੇ। ਗੁਰੂ ਨੂੰ ਬਾਣੀ ਵਿੱਚ ਆਖਰ ਤੱਕ ਕਹਿਣ ਲੱਗੇ ਕਾਚੀ ਮਟਕੀ, ਕਾਚੀ ਮਟਕੀ ਬਿਨ ਸੁਬਿਨਾਸਾ, ਕਾਚੀ ਮਟਕੀ ਬਿਨ ਸੁਬਿਨਾਸਾ, ਬਿਨ ਸੁਬਿਨਾਸਾ ਜਿਸ ਛੂਟੇ ਤ੍ਰਿਕੁਟੀ ਤਿਸ ਨਿਜ ਘਰ ਵਾਸਾ। ਪਾਸੇ ਹੋ ਜਾਏ ਤਾਂ ਇੱਕ ਅਵਸਥਾ ਨਿਕਲੇਗੀ ਮਰਨ ਜੀਵਨ ਜੋ ਸਮ ਕਰ ਜਾਣੇ। ਕਿਉਂਕਿ ਦੋ ਕਿਨਾਰੇ ਤੋਂ ਦੀ ਪਹੁੰਚ ਹੋ ਗਈ। ਹੁਣ ਜੀਵਨ ਤੇ ਮੌਤ ਵਿੱਚ ਜਿਹੜਾ ਵਖਰੇਵਾ ਦੁਨੀਆਂ ਦਾ ਹਰ ਮਨੁੱਖ ਸਮਝਦਾ ਹੈ, ਉਸ ਮਨੁੱਖ ਦੀ ਸੋਚ ਵੱਖਰੀ ਹੋ ਜਾਂਦੀ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਕਬੀਰ ਜੀ ਨੇ ਇੱਕ ਸ਼ਬਦ ਅੰਦਰ ਦੁਨੀਆਂ ਦੀ ਕਹਾਣੀ ਤੇ ਉਹਨਾਂ ਦੀ ਕਹਾਣੀ ਨੂੰ ਵੱਖ ਵੱਖ ਕਰ ਦਿੱਤਾ। ਪਹਿਲੇ ਕਹਿਣ ਲੱਗੇ, ਮੈਂ ਦੁਨੀਆਂ ਦੀ ਕਹਾਣੀ ਦੱਸਣਾ ਚਾਹੁੰਦਾ। ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ। ਇਹ ਦੁਨੀਆਂ ਦੀ ਕਹਾਣੀ, ਇਹ ਸੰਸਾਰ ਦੀ ਕਹਾਣੀ। ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨਤਰ ਕੁਦਕਾ ਦਵਈ ਹੈ ਰੇ, ਬਾਰੇ ਬੂਬੇ ਤਰਨੇ ਭਈਆ ਸਭ ਨੂੰ ਜਮ ਲੈ ਗਈ ਹੈ ਰੇ। ਮਾਨਸ ਬੱਪਰਾ ਮੂਸਾ ਕੀਨੋ ਮੀਟ ਬਲਈਏ ਖਈਏ ਰੇ, ਧਨਵੰਤਾ ਅਰ ਨਿਰਧਨ ਮਣੀ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ। ਕੋਈ ਆਪਣੀ ਦੌਲਤ ਨਾਲ, ਆਪਣੀ ਸਿਆਸੀ ਤੇ ਰਾਜਨੀਤਿਕ ਸ਼ਕਤੀ ਨਾਲ ਸੰਸਾਰ ਦੀ ਕਿਸੇ ਅਦਾਲਤ ਤੋਂ ਬੇਗੁਨਾਹ ਆਪਣੇ ਆਪ ਨੂੰ ਸਾਬਤ ਕਰ ਸਕਦਾ। ਅੱਜ ਦਾ ਸੰਸਾਰ ਅਸੀਂ ਕੀ ਦੇਖ ਰਹੇ ਹਾਂ, ਹਰ ਪਾਸੇ ਕਰਪਸ਼ਨ ਹੈ, ਜ਼ੁਲਮ ਹੈ, ਬੇਇਨਸਾਫੀ ਹੈ, ਅਨਿਆਏ ਹੈ। ਪਰ ਉਹ ਬੇਇਨਸਾਫੀ ਤੇ ਅਨਿਆਏ ਕੇਵਲ ਰਾਜ ਸ਼ਕਤੀ ਨਾਲ ਤੇ ਆਪਣੀ ਤਾਕਤ ਦੇ ਬਲਬੂਤੇ ਆਪਣੀ ਦੌਲਤ ਦੀ ਸ਼ਕਤੀ ਨਾਲ ਦਬਾਇਆ ਜਾ ਰਿਹਾ। ਪਰ ਗੁਰੂ ਕਹਿੰਦੇ ਨੇ ਖਿਆਲ ਕਰੀ, ਤੇਰੀ ਇਹ ਦੌਲਤ, ਤੇਰੀ ਰਾਜ ਸ਼ਕਤੀ ਦੀ ਜਿੰਨੀ ਮਰਜ਼ੀ ਵੱਡੀ ਪਦਵੀ ਹੋਵੇ, ਮੌਤ ਦੇ ਸਾਹਮਣੇ ਤੂੰ ਆਪਣੀ ਕਿਸੇ ਸ਼ਕਤੀ ਨਾਲ ਬਚਾ ਨਹੀਂ ਕਰ ਸਕਦਾ। ਹਾਂ, ਤੂੰ ਮੌਤ ਤੱਕ ਪਹੁੰਚ ਕਰਕੇ ਮੌਤ ਨੂੰ ਜੀਵਨ ਵਿੱਚ ਬਦਲ ਸਕਦਾ, ਤਾਂ ਕਿ ਤੂੰ ਮੌਤ ਤੋਂ ਬਚ ਜਾਏ। ਆਪਣੇ ਲਿਖਦਾਏ ਸਨ, ਸਹਿਜੇ ਮਰੇ ਅਮਰ ਹੋ ਸੋਈ। ਪਰ ਕਹਿਣ ਲੱਗੇ, ਖਿਆਲ ਕਰੀ, ਉਹ ਜਿਹਨੂੰ ਮੌਤ ਨੂੰ ਤੂੰ ਜੀਵਨ ਵਿੱਚ ਬਦਲਣਾ ਚਾਹੁੰਦਾ, ਉਹਦੇ ਲਈ ਜ਼ਰੂਰੀ ਹੈ ਕਿ ਤੈਨੂੰ ਆਪ ਮਰਨਾ ਪਏਗਾ। ਡਰ ਖਤਮ ਹੋ ਜਾਏਗਾ ਨਾ, ਜਿਹੜਾ ਕੰਮ ਕੀਤਾ ਨਹੀਂ ਉਸੇ ਤੋਂ ਡਰੀਦਾ। ਜਿੰਨੀ ਦੇਰ ਮਨੁੱਖ ਮਰਦਾ ਨਹੀਂ ਉਨੀ ਦੇਰ ਮੌਤ ਤੋਂ ਡਰ ਰਿਹਾ, ਕਿਉਂਕਿ ਉਸ ਦਰਵਾਜ਼ੇ ਲੰਘਿਆ ਹੀ ਨਹੀਂ। ਜਿਸਨੇ ਮੌਤ ਲਈ ਆਪਣੇ ਆਪ ਨੂੰ ਪ੍ਰਪੇਅਰ ਕਰ ਲਿਆ, ਜਿਨੇ ਮੌਤ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ, ਵਿਸ਼ਵਾਸ ਕਰਿਓ, ਜਿਸ ਦਿਨ ਉਹਦੀ ਤਿਆਰੀ ਹੋ ਗਈ ਉਸ ਦਿਨ ਮੌਤ ਉਹਦੇ ਕੋਲੋਂ ਡਰੇਗੀ। ਬਾਬਾ ਕਬੀਰ ਜੀ ਨੇ ਵੀ ਗੱਲ ਆਖੀ, ਕਹਿਣ ਲੱਗੇ, ਅਬ ਕੈਸੇ ਮਰੋ ਅਬ ਕੈਸੇ ਮਰੋ ਮਰਨ ਮਨ ਮਾਨੇ। ਜਿੰਨੀ ਦੇਰ ਮੌਤ ਲਈ ਮਨ ਨਹੀਂ ਸੀ ਮੰਨਿਆ, ਮੌਤ ਵੱਲੋਂ ਡਰ ਲੱਗਦਾ ਸੀ, ਉਨੀ ਦੇਰ ਮੌਤ ਘੇਰ ਰਹੀ ਸੀ। ਦੁਨੀਆਂ ਦੇ ਲੋਕ ਮੌਤ ਤੋਂ ਦੌੜ ਰਹੇ ਸਨ, ਤੇ ਜਿਨ੍ਹਾਂ ਜਿਨ੍ਹਾਂ ਨੇ ਮੌਤ ਲਈ ਮਨ ਬਣਾ ਲਿਆ ਤੇ ਆਪਣੀ ਪਹੁੰਚ ਪੈਦਾ ਕਰਨ ਲਈ, ਉਹ ਮਰਨ ਲਈ ਤਿਆਰ ਹੋਏ ਤੇ ਹੁਣ ਮੌਤ ਉਹਨਾਂ ਨੂੰ ਛੱਡ ਗਈ। ਖਿਆਲ ਕਰਿਓ, ਇੱਥੋਂ ਇੱਕ ਗੱਲ ਸਮਝਾਉਣੀ ਚਾਹੁੰਦਾ। ਦੁਨੀਆਂ ਅੰਦਰ ਉਹ ਮਨੁੱਖ ਜਿਉਂਦੇ ਨੇ, ਉਹ ਕੌਮਾਂ ਜਿਉਂਦੀਆਂ ਨੇ ਜਿਹੜੀਆਂ ਮੌਤ ਤੋਂ ਡਰਦੀਆਂ ਨੇ, ਕਿਉਂਕਿ ਮੌਤ ਤੋਂ ਡਰਦਾ ਹੈ ਸਰੀਰ। ਸਰੀਰ ਤੇ ਮੌਤ ਆਉਂਦੀ ਹੈ, ਆਤਮਾ ਤੇ ਆਉਂਦੀ ਨਹੀਂ। ਗੁਰੂ ਨੇ ਇਸੇ ਨੂੰ ਖਿਆਲ ਦੇ ਦਿੱਤਾ। ਕਹਿਣ ਲੱਗੇ, ਖਿਆਲ ਕਰੀ, ਜੀਵਨ ਤੇ ਇਸ ਸਰੀਰ ਦੇ ਜੀਵਨ ਨੂੰ ਤੂੰ ਮੌਤ ਕੋਲੋਂ ਨਹੀਂ ਬਚਾ ਸਕੇਗਾ, ਕਿਉਂਕਿ ਇਹ ਦੁਨੀਆਂ ਅੰਦਰ ਜਿੰਨੇ ਵੱਡੇ ਵਡੇਰੇ ਰਾਜੇ ਸ਼ੀ ਤੇ ਸੰਸਾਰ ਦੇ ਦੁਨੀਆਂ ਅੰਦਰ ਇਹੋ ਦਾ ਜੀਵਨ ਬਿਤਾਉਣ ਵਾਲੇ ਵੀ ਜਿਨ੍ਹਾਂ ਦੇ ਹੱਥ ਵਿੱਚ ਮਾਲਾਂ ਸਨ, ਜਿਹਨੇ ਜੰਗਲਾਂ ਵਿੱਚ ਬੈਠ ਕੇ ਤਪ ਕਰਦੇ ਸਨ, ਉਹ ਵੀ ਸਰੀਰ ਕਰਕੇ ਅੱਜ ਸਾਡੇ ਵਿੱਚ ਨਹੀਂ, ਕਿਉਂਕਿ ਸਰੀਰ ਜਿਹੜਾ ਉਹਦੀ ਇੱਕ ਵੱਖਰੀ ਕਹਾਣੀ ਹੈ। ਇਸੇ ਲਈ ਅਖੀਰ ਤੇ ਇੱਕ ਵੱਖਰੀ ਕਹਾਣੀ ਦਾ ਹੋਰ ਜ਼ਿਕਰ ਕਰ ਦਿੱਤਾ। ਕਹਿਣ ਲੱਗੇ, ਮੈਂ ਇਹ ਵੀ ਦੱਸਣਾ ਚਾਹੁੰਦਾ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਦੀ, ਉਹਨਾਂ ਦੀ ਕਹਾਣੀ ਵੱਖਰੀ। ਉਹ ਆਵੇ ਨਾ ਜਾਏ, ਨਾ ਕਬੂ ਮਰਦੇ, ਉਹ ਮਰਦੇ ਹੀ ਨਹੀਂ। ਕਿਉਂ ਨਹੀਂ ਮਰਦੇ? ਕਿਉਂਕਿ ਉਹਨਾਂ ਨੇ ਮੌਤ ਨੂੰ ਪਛਾਣ ਲਿਆ, ਉਹਨਾਂ ਨੇ ਮਰਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ। ਮੌਤ ਹੁਣ ਉਹਨਾਂ ਨੂੰ ਮਾਰਨ ਲਈ ਨਹੀਂ ਆਉਂਦੀ, ਕੇਵਲ ਮੈਸੇਜ ਦੇਣ ਲਈ ਆਉਂਦੀ। ਮੈਂ ਅਰਜ਼ ਕੀਤੀ ਸੀ ਗੁਰੂ ਨੇ ਬਾਣੀ ਅੰਦਰ ਕਿਹੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਜਦੋਂ ਉਹਨਾਂ ਨੂੰ ਲਿਜਾਣਾ ਹੁੰਦਾ ਨਾ, ਉਦੋਂ ਰੱਬ ਮੌਤ ਨਹੀਂ ਭੇਜਦਾ, ਕੇਵਲ ਮੈਸੇਜ ਭੇਜਦਾ ਤੇ ਆਖਦਾ ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਤੁਸੀਂ ਖੁਸ਼ੀ ਨਾਲ ਆਇਓ ਕਿਉਂਕਿ ਤੁਹਾਡੀ ਪਹੁੰਚ ਹੈ। ਸੁਖ ਸਹਿਜ ਸੇਤੀ ਘਰ ਆਓ। ਅੰਗ ਮੰਗਲ ਗੁਣ ਗਾਓ, ਸਹਿਜ ਗੁਣ ਨਿਚਲ ਰਾਜ ਕਮਾਓ, ਤੁਮ ਘਰ ਆਵੋ ਮੇਰੇ ਮੀਤ। ਹੁਣ ਕਿਸੇ ਮਿੱਤਰ ਦੇ ਘਰ ਜਾਣ ਲੱਗੇ ਹਾਂ, ਕੋਈ ਰੋਂਦਾ ਥੋੜਾ ਹੈ, ਦੁਖੀ ਥੋੜਾ ਹੁੰਦਾ। ਔਰ ਇਤਿਹਾਸ ਦੇ ਪੰਨਿਆਂ ਤੇ ਭਾਵੇਂ ਜਜ਼ਬਾਤ ਦੇ ਰੂਪ ਵਿੱਚ ਆਖਿਆ ਗਿਆ, ਕੁਝ ਵਿਚਾਰਵਾਨਾਂ ਨੇ ਜਜ਼ਬਾਤੀ ਲਫ਼ਜ਼ ਪਾਏ, ਲੇਕਿਨ ਪਾਏ ਹੋਏ ਲਫ਼ਜ਼ਾਂ ਵਿੱਚ ਇੱਕ ਗੱਲ ਲਿਖ ਦਿੱਤੀ, ਕਹਿਣ ਲੱਗੇ ਜਦੋਂ ਛੋਟੇ ਸਾਹਿਬਜ਼ਾਦੇ ਦੋਨੋਂ ਨੀਹਾਂ ਵਿੱਚ ਖੜੇ ਕੀਤੇ ਗਏ ਤਾਂ ਉਹਨਾਂ ਵਿੱਚੋਂ ਫਤਿਹ ਸਿੰਘ ਜੋਰਾਵਰ ਸਿੰਘ ਨੂੰ ਆਖ ਰਿਹਾ ਸੀ, ਹੇ ਵੀਰਨ, ਤੂੰ ਇਸ ਸੰਸਾਰ ਤੇ ਮੇਰੇ ਤੋਂ ਪਹਿਲੇ ਆਏ, ਤੂੰ ਵੱਡਾ। ਵੱਡਾ ਛੋਟੇ ਨੂੰ ਆਖ ਰਿਹਾ ਸੀ, ਵੀਰਨ, ਤੂੰ ਮੇਰੇ ਤੋਂ ਬਾਅਦ ਇਸ ਸੰਸਾਰ ਵਿੱਚ ਆਏ ਤੇ ਮੇਰੇ ਤੋਂ ਪਹਿਲਾਂ ਕਿਉਂ ਜਾ ਰਿਹਾ? ਕਿਉਂਕਿ ਛੋਟਾ ਸੀ ਨਾ, ਪਹਿਲਾਂ ਨਹੀਂ ਵਿੱਚ ਆ ਜਾਣਾ ਸੀ, ਪੂਰਾ ਬਾਅਦ ਵਿੱਚ ਆਇਆ ਹੈ, ਪਹਿਲਾਂ ਕਿਉਂ ਜਾ ਰਿਹਾ? ਤੁਸੀਂ ਖਿਆਲ ਕਰਿਓ, ਦੋਨਾਂ ਵਿੱਚ ਆਪਸੀ ਇਹੋ ਜਿਹੇ ਵਿਚਾਰ ਜਾਂ ਇਹੋ ਜਿਹੇ ਖਿਆਲ ਭਾਵੇਂ ਕਲਪਤ ਹੀ ਹੋਣ, ਪਰ ਸੋਚਿਓ ਆਖਿਰ ਤਾਂ ਹੀ ਪੈਦਾ ਹੋ ਸਕਦੇ ਨੇ ਉੱਥੇ ਖਲੋਤਿਆਂ ਵੀ। ਜੇ ਕੋਈ ਮੌਤ ਦਾ ਖੌਫ ਨਾ ਹੋਵੇ, ਜੇ ਕੋਈ ਦੁਨੀਆਂ ਦੀ ਤਰਾਕ ਨਾ, ਤੇ ਇੱਕ ਹੋਰ ਖਿਆਲ ਕਰਿਓ, ਜੇ ਅੱਜ ਵੀ ਤੁਸੀਂ ਅਸੀਂ ਇਸ ਸੰਸਾਰ ਵਿੱਚ ਇਹ ਸਰੂਪ ਲੈ ਕੇ ਕੁਛ ਪਰਸੈਂਟ ਵੀ ਬੈਠੇ ਹਾਂ ਤੇ ਉਹਨਾਂ ਦੀ ਰਹਿਮਤ ਸਦਕਾ। ਹੈਰਾਨ ਹੁੰਦਾ ਜਦੋਂ ਅਸੀਂ ਇੱਕ ਪਾਸੇ ਉਹਨਾਂ ਦੀਆਂ ਸਾਖੀਆਂ, ਉਹਨਾਂ ਦਾ ਇਤਿਹਾਸ ਪੜ੍ਹਨੇ ਹਾਂ ਕਿ ਬੜੇ ਵੱਡੇ ਵੱਡੇ ਲਾਲਚ ਵੀ ਦਿੱਤੇ ਗਏ, ਡਰਾਵੇ ਵੀ ਦਿੱਤੇ ਗਏ ਕਿ ਤੁਹਾਨੂੰ ਤੁਹਾਡੇ ਸਾਹਮਣੇ ਇੱਕ ਪਾਸੇ ਮੌਤ ਖਲੋਤੀ ਹੈ, ਇੱਕ ਪਾਸੇ ਦੁਨੀਆਂ ਦੀਆਂ ਸਰਦਾਰੀਆਂ ਤੇ ਜਗੀਰਾਂ ਮੌਜੂਦ ਨੇ। ਜੇ ਤੁਸੀਂ ਆਪਣਾ ਸਰੂਪ ਤੇ ਸਿਧਾਂਤ ਤਿਆਗ ਦਿਓ ਤੇ ਅਸੀਂ ਕੀ ਆਖਣੇ? ਆਖਣੀਆਂ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਜਵਾਬ ਦਿੱਤਾ, ਕਹਿਣ ਲੱਗੇ ਸਾਨੂੰ ਮੌਤ ਤੋਂ ਡਰ ਨਹੀਂ ਲੱਗਦਾ, ਸਾਨੂੰ ਮੌਤ ਤੋਂ ਖੌਫ ਨਹੀਂ ਆਉਂਦਾ, ਜੋ ਤੇਰਾ ਦਿਲ ਚਾਹੇ ਕਰ ਲੈ। ਨਾ ਸਾਨੂੰ ਲਾਲਚ ਆਉਂਦਾ, ਨਾ ਸਾਨੂੰ ਡਰ ਲੱਗਦਾ। ਇਸ ਲਈ ਸਾਡਾ ਕਿਉਂਕਿ ਸੰਬੰਧ ਕਿਸੇ ਸਰੂਪ ਨਾਲ, ਕਿਸੇ ਸਿਧਾਂਤ ਨਾਲ। ਪਰ ਅੱਜ ਹਿਰਦੇ ਵਿੱਚ ਝਾਕ ਮਾਰੇ, ਅਸੀਂ ਸਰੂਪ ਤੇ ਸਿਧਾਂਤ ਦੋਨੋਂ ਹੀ ਬਹਿਣੇ ਪਾ ਰਹੇ। ਉਦੋਂ ਵੀ ਕੋਈ ਹਕੂਮਤ ਸੀ, ਅੱਜ ਵੀ ਕੋਈ ਬਦਲਵੀਂ ਹਕੂਮਤ ਹੀ ਹੈ, ਸ਼ਕਤੀ ਦਾ ਰਾਜ ਵੀ ਹੈ। ਇਹ ਗੱਲ ਵੱਖਰੀ ਹੈ, ਉਦੋਂ ਕਿਸੇ ਹੋਰ ਦੇ ਹੱਥ ਸੀ, ਹੁਣ ਕਿਸੇ ਹੋਰ ਦੇ ਹੱਥ ਹੈ। ਉਦੋਂ ਕਦੀ ਔਰੰਗਜ਼ੇਬ ਨੇ ਇਹ ਗੱਲ ਆਖੀ ਸੀ ਕਿ ਮੈਂ ਪੂਰੇ ਹਿੰਦੁਸਤਾਨ ਦੀ ਮਨੁੱਖਤਾ ਨੂੰ ਇਸਲਾਮ ਵਿੱਚ ਲੈ ਆਉਣਾ ਚਾਹੁੰਦਾ, ਇੱਕੋ ਹੀ ਸੰਸਾਰ ਅੰਦਰ ਧਰਮ ਹੋਵੇ ਤੇ ਉਹ ਧਰਮ ਜਿਹੜਾ ਹੈ ਉਹ ਆਪਸ ਵਿੱਚ ਮਿਲ ਕੇ ਰਹੇਗਾ, ਨਾ ਦੂਜਾ ਹੋਵੇਗਾ ਨਾ ਟਕਰਾਏਗਾ। ਇਹ ਗੱਲ ਕਹੀ ਸੀ। ਪਿਛਲੇ ਦਿਹਾੜੇ ਵਿੱਚ ਉਹਨਾਂ ਦੇ ਨਾਲ ਇਸਦਾ ਜਵਾਬ ਦਿੱਤਾ ਸੀ, ਭਲੇ ਉਦੋਂ ਤੁਹਾਨੂੰ ਇਹ ਗੱਲ ਚੰਗੀ ਨਾ ਲੱਗੀ, ਤੁਸੀਂ ਆਖਿਆ ਸਾਨੂੰ ਕੋਈ ਕਿਉਂ ਇਸਲਾਮ ਧਰਮ ਵਿੱਚ ਲਿਆਵੇ, ਸਾਡੀ ਆਪਣੀ ਆਈਡੈਂਟੀ ਹੈ, ਸਾਡੀ ਆਪਣੀ ਪਛਾਣ ਹੈ, ਸਾਡਾ ਆਪਣਾ ਸਰੂਪ ਹੈ, ਸਾਡਾ ਆਪਣਾ ਸਿਧਾਂਤ ਹੈ। ਔਰੰਗਜ਼ੇਬ ਇਹ ਕਿਉਂ ਚਾਹੁੰਦਾ ਕਿ ਸਾਰੇ ਹਿੰਦੁਸਤਾਨ ਵਿੱਚ ਇਸਲਾਮ ਹੀ ਹੋਵੇ? ਗੁਰੂ ਤੇਗ ਬਹਾਦਰ ਸਾਹਿਬ ਨੇ ਮਦਦ ਕੀਤੀ, ਰੱਖਿਆ ਕੀਤੀ, ਤੇ ਮੈਂ ਇਤਿਹਾਸਕ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਅਜੇ ਬਹੁਤਾ ਸਮਾਂ ਵੀ ਨਹੀਂ ਗੁਜ਼ਰਿਆ, ਕੇਵਲ 300 ਸਾਲ ਬਾਅਦ ਰਾਜ ਪਲਟਾ ਹੋਇਆ, ਹੋਰ ਤੇ ਕੁਛ ਨਹੀਂ ਹੋਇਆ, ਕੇਵਲ ਰਾਜ ਪਲਟਾ ਹੋਇਆ। ਉਸ ਸਤਾ ਤੇ ਜਿਹਦੇ ਤੇ ਕਦੀ ਔਰੰਗਜ਼ੇਬ ਬੈਠਾ ਸੀ ਤੇ ਉਹ ਖਿਆਲ ਜਿਹੜਾ ਕਦੀ ਔਰੰਗਜ਼ੇਬ ਨੇ ਦਿੱਤਾ ਸੀ ਕਿ ਮੈਂ ਪੂਰੇ ਹਿੰਦੁਸਤਾਨ ਨੂੰ ਪੂਰੇ ਭਾਰਤ ਨੂੰ ਇਸਲਾਮ ਦਾ ਦੇਸ਼ ਬਣਾ ਦੇਣਾ ਚਾਹੁੰਦਾ, ਅੱਜ 300 ਸਾਲ ਬਾਅਦ ਉਹੋ ਹੀ ਲਫ਼ਜ਼ ਬਦਲਵੇਂ ਰੂਪ ਵਿੱਚ ਆ ਗਏ ਕਿ ਮੈਂ ਪੂਰੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰਨਾ ਚਾਹੁੰਦਾ। ਫਰਕ ਹੀ ਹੋਇਆ, ਉਦੋਂ ਇਹ ਗੱਲ ਮਾੜੀ ਸੀ, ਅੱਜ ਇਹ ਗੱਲ ਚੰਗੀ। ਉਦੋਂ ਇਹ ਗੱਲ ਗੁਨਾਹ ਸੀ, ਅੱਜ ਇਹ ਗੱਲ ਇਨਸਾਫ ਹੈ। ਤੇ ਜੇ ਅੱਜ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਤੇ ਲਲਕਾਰੇ ਜਿਹੜੇ ਨੇ ਉਹ ਜਾਇਜ਼ ਨੇ, ਤੇ ਫਿਰ ਤਾਂ ਔਰੰਗਜ਼ੇਬ ਦੀ ਸੋਚ ਵੀ ਬੜੀ ਜਾਇਜ਼ ਸੀ, ਸੋਚ ਵੀ ਜਾਇਜ਼ ਸੀ। ਗੁਰੂ ਦਾ ਕੋਈ ਇਸਲਾਮ ਨਾਲ ਵਿਰੋਧ ਤੇ ਨਹੀਂ ਸੀ, ਕੇਵਲ ਵਿਰੋਧ ਤਾਂ ਬੇਇਨਸਾਫ਼ੀ ਨਾਲ ਸੀ। ਜੇ ਗੁਰੂ ਤੇਗ ਬਹਾਦਰ ਸਾਹਿਬ ਦੀਵਾਰ ਬਣ ਕੇ ਔਰੰਗਜ਼ੇਬ ਦੇ ਸਾਹਮਣੇ ਖੜੇ ਹੋਏ ਤੇ ਉਹ ਕਾਰਨ ਇਹ ਨਹੀਂ ਸੀ ਕਿ ਗੁਰੂ ਸਾਹਿਬ ਇਸਲਾਮ ਧਰਮ ਨਾਲ ਕੋਈ ਨਫ਼ਰਤ ਕਰਦੇ ਸਨ। ਜੇ ਇਸਲਾਮ ਧਰਮ ਨਾਲ ਨਫ਼ਰਤ ਹੁੰਦੀ ਤਾਂ ਪੀਰ ਬੁੱਧੂ ਸ਼ਾਹ ਵਰਗੇ ਗੁਰੂ ਦਸਮ ਪਾਤਸ਼ਾਹ ਜੀ ਦੇ ਸਹਿਯੋਗੀ ਨਾ ਹੁੰਦੇ। ਜੇ ਇਸਲਾਮ ਧਰਮ ਨਾਲ ਕੋਈ ਵਿਰੋਧਤਾ ਹੁੰਦੀ ਤੇ ਸਭ ਤੋਂ ਪਹਿਲਾਂ ਗੁਰੂ ਦਸਮ ਪਾਤਸ਼ਾਹ ਜੀ ਨੂੰ ਪਛਾਣਨ ਵਾਲਾ ਇੱਕ ਮੁਸਲਮਾਨ ਫਕੀਰ ਸੈਯਦ ਭੀਖਣ ਸ਼ਾਹ ਹੀ ਸੀ। ਤੇ ਔਕੜ ਦੇ ਸਮੇਂ ਜੋ ਲੱਖਾਂ ਦੀ ਤਾਦਾਦ ਵਿੱਚ ਹਿੰਦੂ ਰਾਜਿਆਂ ਨੇ, ਬਾਈ ਧਾਰ ਦੇ ਰਾਜਿਆਂ ਨੇ ਗੁਰੂ ਦਸਮ ਪਾਤਸ਼ਾਹ ਜੀ ਨੂੰ ਘੇਰਾ ਪਾਇਆ ਹੋਇਆ ਸੀ, ਮੌਤ ਦਾ ਸੰਨਾਟਾ ਚਾਰਟ ਫੇਰੇ ਸੀ, ਉਦੋਂ ਜਦੋਂ ਪਿੱਛਾ ਕਰ ਰਹੇ ਸਨ ਉਦੋਂ ਆਪਣੇ ਮੋਢਿਆਂ ਤੇ ਉਠਾ ਕੇ ਲਿਜਾਣ ਵਾਲੇ ਗਨੀ ਖਾਂ ਨਬੀ ਖਾਂ ਇੱਕ ਮੁਸਲਮਾਨ ਹੀ ਸਨ। ਜੇ ਗੁਰੂ ਦਾ ਵਿਰੋਧ ਇਸਲਾਮ ਨਾਲ ਹੁੰਦਾ ਤੇ ਐਸਾ ਕੁਝ ਇਤਿਹਾਸ ਦੇ ਪੰਨਿਆਂ ਤੋਂ ਅਸੀਂ ਨਾ ਦੇਖ ਸਕਦੇ। ਪਰ ਫਿਰ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ ਤੇ ਔਰੰਗਜ਼ੇਬ ਦੇ ਸਾਹਮਣੇ ਦੀਵਾਰ ਬਣ ਖਲੋਤੇ, ਇਸ ਲਈ ਨਹੀਂ ਕਿ ਇਸਲਾਮ ਧਰਮ ਦੇ ਉਹ ਵਿਰੋਧੀ ਸਨ ਜਾਂ ਦੁਸ਼ਮਣ ਸਨ, ਨਹੀਂ ਸਨ ਚਾਹੁੰਦੇ, ਸਿਰਫ ਇਸ ਲਈ ਕਿ ਐਸੀ ਜਨਤਾ ਜਿਹੜੀ ਇਸੇ ਹੀ ਦੇਸ਼ ਦੇ ਵਸਣ ਵਾਲੀ ਏ ਉਨ੍ਹਾਂ ਨਾਲ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ। ਇਸ ਦੇਸ਼ ਦੇ ਵਸਣ ਵਾਲੇ ਹਰ ਮਨੁੱਖ ਨੂੰ ਆਪਣੇ ਧਰਮ ਦੇ ਵਿਸ਼ਵਾਸ ਵਿੱਚ ਜੀਵਨ ਦਾ ਅਧਿਕਾਰ। ਮੈਂ ਉਹ ਕਿਸੇ ਹਿੰਦੂ ਕੋਲੋਂ ਇਹ ਅਧਿਕਾਰ ਖੁਸ਼ ਦਾ ਬਰਦਾਸ਼ਤ ਨਹੀਂ ਕਰ ਸਕਦਾ। ਦੂਸਰ ਦਾ ਫੈਸਲਾ ਸੀ, ਹਿੰਦੂ ਧਰਮ ਦੀ ਰਾਖੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦਾ ਕਾਰਨ ਤਾਂ ਇਹ ਸੀ। ਗੁਰੂ ਨੇ ਆਖਿਆ ਇਸ ਦੇਸ਼ ਵਿੱਚ ਵਸਣ ਵਾਲਾ ਹਰ ਹਿੰਦੂ ਵੀ ਤਾਂ ਆਖਿਰ ਦੇਸ਼ ਦਾ ਵਸਨੀਕ ਹੈ, ਮੈਂ ਉਹਦੇ ਅਧਿਕਾਰ ਖੋਏ ਜਾਂਦੇ ਨਹੀਂ ਤੱਕ ਸਕਦਾ, ਇਸ ਲਈ ਮੁਕਾਬਲੇ ਤੇ ਖੜੇ ਹੋ ਗਏ, ਕੁਰਬਾਨੀ ਦਿੱਤੀ। ਕਹਿੰਦੇ ਆਪਣੇ ਹੱਕ ਅਧਿਕਾਰ ਨੇ, ਇਹਨੂੰ ਆਪਣੇ ਵਿਸ਼ਵਾਸ ਵਿੱਚ ਜੀਵਨ ਦਾ ਅਧਿਕਾਰ ਹੈ, ਉਹ ਭਰਿਓ। ਜੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਡੇ ਜੀਵਨ ਦੇ ਅਧਿਕਾਰ ਨੂੰ ਬਹਾਲ ਰੱਖਿਆ ਤੇ ਅੱਜ 300 ਸਾਲ ਬਾਅਦ ਤੁਸੀਂ ਦੂਜਿਆਂ ਦਾ ਅਧਿਕਾਰ ਕਿਉਂ ਖੋਹਦੇ ਹੋ? ਬਈ ਹਰ ਕਿਸੇ ਨੂੰ ਇੱਥੇ ਰਹਿਣ ਵਾਲੇ ਨੂੰ ਆਪਣੇ ਧਰਮ ਵਿਸ਼ਵਾਸ, ਆਪਣੇ ਕਲਚਰ, ਆਪਣੇ ਰਹਿਣ ਸਹਿਣ, ਆਪਣੀਆਂ ਮਰਿਆਦਾ ਅਨੁਸਾਰ ਜੀਵਨ ਦਾ ਅਧਿਕਾਰ ਹੈ। ਅੱਜ ਕਦੀ ਉੜੀਸਾ ਵਿੱਚ ਈਸਾਈ ਮਾਰੇ ਜਾਂਦੇ ਨੇ, ਕਦੀ ਗੁਜਰਾਤ ਵਿੱਚ ਇਸਲਾਮ ਨੂੰ ਕਤਲ ਕੀਤਾ ਜਾਂਦਾ ਤੇ ਜਦੋਂ ਹੱਥ ਛੱਤੀ ਆਵੇ ਉਦੋਂ ਆਵਾਜ਼ ਦਿੱਤੀ ਜਾਂਦੀ ਹੈ। ਹੁਣ ਦੋ ਚਾਰ ਦਿਨ ਪਹਿਲਾਂ ਆਈ ਕਿ ਅਸੀਂ 2 ਸਾਲ ਨਹੀਂ ਲੱਗਣ ਦਿਆਂਗੇ, 2 ਸਾਲ ਦੇ ਅੰਦਰ ਅੰਦਰ ਇਸ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰਾਂਗੇ, ਜੇ ਡਿਕਲੇਅਰ ਕਰੋਗੇ ਭਲੇ ਔਰੰਗਜ਼ੇਬ ਦਾ ਹੀ ਦੂਜਾ ਰੂਪ ਹੋਵੋਗੇ। ਜਿਹੜੀ ਗੱਲ 300 ਵਾਰ ਪਹਿਲਾਂ ਔਰੰਗਜ਼ੇਬ ਨੇ ਆਖੀ ਅੱਜ ਬਦਲ ਮੇਰੀ ਚੀਜ਼ ਤੁਸੀਂ ਕਹਿ ਰਹੇ ਹੋ। ਪਰ ਮੈਂ ਇੱਕ ਗੱਲ ਚੇਤਾਵਨੀ ਵਜੋਂ ਫਿਰ ਦੁਹਰਾ ਦੇਣਾ ਚਾਹੁੰਦਾ, ਭਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਸੰਸਾਰਿਕ ਸਰੀਰ ਦੇ ਠੀਕਰੇ ਨੂੰ ਦਾਤ ਲਾ ਕੇ ਕੁਰਬਾਨ ਕਰਕੇ, ਇਸ ਲਈ ਕਹਿ ਤਾਂ ਠੀਕਰ ਫੋਰ ਦਿਲੀਸ ਸਿਰ ਪ੍ਰਭ ਪੁਰ ਕੀਆ ਪਿਆਣ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਣ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸਰੀਰ ਦਾ ਠੀਕਰਾ ਜੀਵਨ ਤੇ ਮੌਤ ਨੂੰ ਬਰਾਬਰ ਸਮਝ ਕੇ ਕੁਰਬਾਨ ਕੀਤਾ, ਤਾਂ ਹਿੰਦੂ ਧਰਮ ਦਾ ਉਹ ਵਿਸ਼ਵਾਸ ਇਸ ਧਰਤੀ ਤੇ ਕਾਇਮ ਰਹਿ ਸਕਿਆ। ਤੇ ਮੈਂ ਫਿਰ ਦੁਬਾਰਾ ਦੁਹਰਾ ਰਿਹਾ, ਇੱਕ ਗੱਲ ਲਈ ਚੇਤੰਨ ਹੋ ਜਾਓ ਕਿ ਜੇ ਕੋਈ ਹਿੰਦੂ ਰਾਸ਼ਟਰ ਬਣਾਉਣ ਲਈ ਸਾਡੀ ਸਭਿਅਤਾ, ਸਾਡੇ ਵਿਚਾਰ, ਸਾਡੇ ਰਹਿਣ ਸਹਿਣ, ਸਾਡੇ ਧਰਮ ਵਿਸ਼ਵਾਸ ਨੂੰ ਖਤਮ ਕਰਨਾ ਚਾਹੇ, ਹੋ ਸਕਦਾ ਸਾਨੂੰ ਵੀ ਜੀਵਨ ਤੇ ਮੌਤ ਬਰਾਬਰ ਕਰਨੀ ਪਵੇ। मौत का पड़ा लंघना बहुत जरूरी है। जिसने भी संसार विच जीवना है वह मौत तो डर के नहीं जीव सकता। जे भला डर जाओ फिर कहीं मौत नहीं आती। ये नहीं कि असं बदल नहीं चाहते, यह नहीं कि असं संसार अंदर अमन नहीं चाहते। असं तो पहले आवाजा देने भलियो, जे 300 वर्ष पहला कही हुई औरंगजेब की यह गल गलत सी कि हिंदुस्तान नू भारत नू मैं पूरे इस्लाम का देश बनाना चाहना, जे 300 वर्ष पहला कही हुई गल यह गलत सी ते अज तुहाडी भी यह गल गलत है। ऐसे हालात पैदा ही ना करो कि फिर गुरु तेग बहादुर साहब वर्गे लोग पैदा हो, फिर गुरु तेग बहादुर साहब के सिख पैदा हो, उस तरह जिमें कभी तुहाडा धर्म बचाने लिए कुर्बानियां करनिया पईआं उन्हां नू फिर करनिया पैण। एक ख्याल करो, गुरु ने इस लफज विच एक मैसेज दिता है, वह है कि जेड़ा जींदा दिसदा है ना जिन्हों मौत तो डर लगता है वह जरूर मरदा है, मरदा ओहो ही नहीं जिन्हों मौत तो डर नहीं लगता। गुरु ने आख्या कहन लगे
जीवत मुए मुए से जीवे, जीवत मुए मुए से जीवे, हर हर नाम औखद मुख पाया, रस अमृत पीवे, गुरशब्दी रस अमृत पीवे, अमृत पीवे जीव मुए मुए से
केवल यह मैसेज तुहानू नहीं वक्त की सरकार नू भी देना चाहना कि जिहड़ी गल 300 वर्ष पहला औरंगजेब ने आखी है ते तुसा माड़ी समझिए ते जिंदे लई गुरु तेग बहादुर साहब की मदद मंगी सी 300 वर्ष बाद वह गल तुहाडी जबान ते आवे ए भी चंगा नहीं लगता। जे उदों गुनाह सी अज भी गुनाह है। जब उदो हिंदुस्तान एक इस्लाम का देश नहीं सी बन सकता तो हुण भी हिंदुस्तान केवल हिंदू राष्ट्र नहीं बन सकता। जो जे उदो हर एक हिंदुस्तान के वसनीक के हक राखवे सन, हर कोई अपने विश्वास विच जीव सकन दा हक मंगदा सी, ते अज भी हिंदुस्तान दे हर वसनीक दे हक राखवे ने, वह भी अपने ढंग नाल जीवन दा अपने धर्म विश्वास विच जीवन दा हक रखदा है। इन्हां हक्कां नूं पछाणो तां कि उस धरती ते अमन बनिया रहे। इन्हां शब्दां नाल खिमा दा जाचिका फतेह बुलाओ। वाहिगुरू जी का खालसा।